ਹੰਗਤਾ ਜਨਤੀ ਅਭਵੇਕ।
ਜਿਹੜੀ ਸਰੀਰ ਦੀ ਹੰਗਤਾ ਨਾ, ਇਹ ਬੰਦੇ ਦੇ ਅੰਦਰ ਅਗਿਆਨ ਨੂੰ ਜਨਮ ਦਿੰਦੀ ਹੈ।
ਜਿਸ ਜਨ ਪਰ ਹੋਵੇ ਗੁਰ ਕਰਨਾ, ਤਨ ਹੰਤਾ ਕੋ ਕਰੇ ਪ੍ਰਹਰਨਾ।
ਜਿਹੜੇ ਬੰਦੇ ਦੇ ਅੰਦਰ ਗੁਰੂ ਸਾਹਿਬ ਦੀ ਕਿਰਪਾ ਹੋ ਜਾਵੇ, ਮਿਹਰ ਹੋ ਜਾਵੇ, ਬਾਹਰੋਂ ਐ ਨਦਰ ਦ੍ਰਿਸ਼ਟੀ ਕਰ ਦੇਣ, ਉਹਦੇ ਅੰਦਰੋਂ ਹੰਗਤਾ ਰੋਮ ਰੋਮ ਵਿਚੋਂ ਨਿਕਲ ਜਾਂਦੀ ਹੈ, ਅੰਦਰੋਂ ਹੰਗਤਾ ਖਤਮ ਹੀ ਹੋ ਜਾਂਦੀ ਹੈ।
ਤਾਤੇ ਉਪਦੇਸ਼ ਨਾਮ ਲਿਵ ਲਾਵੇ।
ਮਹਾਰਾਜ ਜੀ ਉਹਨੂੰ ਤਤ ਗਿਆਨ ਦਾ ਉਪਦੇਸ਼ ਦਿੰਦੇ ਨੇ, ਨਾਮ ਦੇ ਵਿਚ ਲਿਵ ਲੱਗ ਜਾਂਦੀ ਕਿਉਂਕਿ ਹੰਗਤਾ ਰਹੀ ਨੀ।
ਜਨਮ ਮਰਨ ਦੁੱਖ ਤੇ ਛੁੱਟ ਜਾਵੇ।
ਉਹ ਜੰਮਣ ਅਤੇ ਮਰਨ ਦੇ ਦੁੱਖ ਤੋਂ ਹੀ ਛੁੱਟ ਜਾਂਦਾ ਹੈ।
ਦੋਹੇਰਾ ਪੁੰਨ ਸਿੰਘ ਨੂੰ ਪੂਜਨ ਕਰਿਓ, ਕਹੋ ਰੋਪੇ ਅਗਿਆਨ।
ਹੁਣ ਸਿੰਘਾਂ ਨੇ ਬੇਨਤੀ ਕੀਤੀ ਭਾਈ ਦਇਆ ਸਿੰਘ ਜੀ ਨੂੰ ਕਿ ਜਿਹੜਾ ਅਗਿਆਨ ਦਾ ਰੂਪ ਹੈ, ਇਹ ਕਿਰਪਾ ਕਰਕੇ ਦੱਸੋ ਕਿ ਤੁਸੀਂ ਇਹ ਗੱਲ ਕਹੀ ਹੈ ਕਿ ਮਮਤਾ ਆਦਿਕ ਜਿਹੜੇ ਵਿਕਾਰ ਨੇ, ਇਹ ਸਰੀਰ ਦੀ ਹੰਗਤਾ ਤੋਂ ਪੈਦਾ ਹੁੰਦੇ ਨੇ ਤੇ ਤਨ ਹੰਗਤਾ ਕਰਕੇ ਬੰਦੇ ਦੇ ਅੰਦਰ ਅਗਿਆਨ ਪੈਦਾ ਹੁੰਦਾ ਹੈ। ਇਹ ਤਾਂ ਸਾਨੂੰ ਪਤਾ ਕਿ ਅਗਿਆਨ ਹੈ, ਪਰ ਅਗਿਆਨ ਦਾ ਕੋਈ ਸਰੂਪ ਕੋਈ ਲੱਖਣ ਹੋਣਗੇ ਉਹਦੇ, ਉਹ ਕਿਰਪਾ ਕਰਕੇ ਦੱਸੋ ਜੀ।
ਮਾਇਆ ਮੋਰ ਅਵਿਦਿਆ ਬੰਧਨ ਮੋਖ ਬਖਾਨ।
ਇੱਕ ਤਾਂ ਸਾਨੂੰ ਦੱਸੋ ਅਗਿਆਨ, ਦੂਜਾ ਦੱਸੋ ਮਾਇਆ ਕੀ ਹੁੰਦੀ ਹੈ, ਫੇਰ ਦੱਸੋ ਸਾਨੂੰ ਅਵਿਦਿਆ ਕਿਹਨੂੰ ਕਹਿੰਦੇ ਆ, ਬੰਧਨ ਕਿਹਨੂੰ ਕਹਿੰਦੇ ਨੇ, ਮੁਕਤੀ ਕਿਹਨੂੰ ਕਹਿੰਦੇ ਨੇ।
ਚੌਪੇ ਜਾਗ੍ਰਤ ਸੁਪਨ ਸੁਖੋਪਤ ਤੀਨ।
ਇੱਕ ਸੁਣਿਆ ਵੀ ਜਾਗ੍ਰਤ ਅਵਸਥਾ ਹੁੰਦੀ ਹੈ, ਇੱਕ ਸੁਪਨ ਅਵਸਥਾ ਹੁੰਦੀ ਹੈ, ਇੱਕ ਸੁਖੋਪਤ ਅਵਸਥਾ ਹੁੰਦੀ ਹੈ।
ਇਹ ਅਵਸਥਾ ਕਹੋ ਪ੍ਰਵੀਨ।
ਇਹ ਸਿਆਣੇ ਭਾਈ ਦਇਆ ਸਿੰਘ ਜੀ ਸਾਨੂੰ ਇਹ ਵੀ ਸਮਝਾਓ, ਇਹ ਅਵਸਥਾਵਾਂ ਕਿਹਨੂੰ ਕਹਿੰਦੇ ਨੇ।
ਮੂਰਛਾ ਰੂਪ ਸਮਾਦ ਕਹੀਜੈ।
ਇੱਕ ਕਹਿੰਦੇ ਮੂਰਛਾ, ਬੇਹੋਸ਼ ਹੋ ਗਿਆ, ਇਹ ਕਿਵੇਂ ਹੋ ਜਾਂਦਾ ਬੰਦਾ, ਤੇ ਸੁਰਤ ਵੀ ਰਹਿੰਦੀ ਹੈ ਉਹਨੂੰ। ਇੱਕ ਸਮਾਧੀ ਹੁੰਦੀ ਹੈ, ਇਹ ਸਮਾਧੀ ਬਾਰੇ ਵੀ ਚਾਨਣਾ ਪਾਓ ਜੀ।
ਤੁਰੀ ਅਵਸਥਾ ਰੂਪ ਬਣੀ ਜੈ।
ਇਹ ਤੁਰੀਆ ਅਵਸਥਾ ਜਿਹੜੀ ਹੈ ਨਾ, ਉਹਦਾ ਰੂਪ ਵੀ ਕਥਨ ਕਰਕੇ ਦੱਸੋ ਜੀ।
ਇੱਕ ਸਾਖੀ ਅਰ ਜੀਵ ਜੇ ਹੋਏ।
ਇੱਕ ਕਹਿੰਦੇ ਸਾਖੀ ਰੂਪ ਹੈ, ਇੱਕ ਜੀਵ ਰੂਪ ਹੈ, ਇਹ ਅੰਦਰੀ ਹੈ ਸਾਰਾ ਕੁਛ ਆਪਣੇ, ਇਹ ਕੀ ਚੀਜ਼ਾਂ ਹੁੰਦੀਆਂ ਹਨ।
ਜਸ ਇਨ ਰੂਪ ਬਖਾਨੋ ਸੋਏ।
ਜਿਵੇਂ ਇਹਨਾਂ ਦਾ ਰੂਪ ਹੈ ਉਹ ਕਿਰਪਾ ਕਰਕੇ ਸਾਨੂੰ ਦੱਸੋ ਜੀ।
ਪੁਨੇ ਬ੍ਰਹਮ ਨਿਰਣੈ ਕਰ ਲੋ।
ਫੇਰ ਬ੍ਰਹਮ ਦਾ ਨਿਰਣਾ ਵੀ ਦੱਸੋ ਸਾਨੂੰ ਜੀ।
ਪੰਜ ਕੋਸ਼ ਕੋ ਰੂਪ ਸੁਕੋ।
ਜਿਹੜੇ ਸਰੀਰ ਦੇ ਅੰਦਰ ਆਪਣੇ ਪੰਜ ਕੋਸ਼ ਨੇ, ਇਹਨਾਂ ਦਾ ਵੀ ਨਿਰਣਾ ਦੱਸੋ। ਇਹ 15 ਪ੍ਰਸ਼ਨ ਨੇ, ਇਹਨਾਂ 15 ਪ੍ਰਸ਼ਨਾਂ ਦਾ ਜਵਾਬ ਸਾਨੂੰ ਦਿਓ ਜੀ।
15 ਪ੍ਰਸ਼ਨ ਸੁਨੇ ਸਭ ਕਾਨ, ਦਇਆ ਸਿੰਘ ਜੀ ਕਰਤ ਬਖਾਨ।
15 ਪ੍ਰਸ਼ਨ ਜਿਹੜੇ ਸੀ ਜਦੋਂ ਸੁਣੇ ਭਾਈ ਦਇਆ ਸਿੰਘ ਜੀ ਨੇ ਆਪਣੇ ਕੰਨ ਦੇ ਵਿਚ, ਤਾਂ ਸਾਰੀਆਂ ਸੰਗਤਾਂ ਨੂੰ ਇਕੱਲਾ ਇਕੱਲਾ ਇਹਨਾਂ ਦਾ ਨਿਰਣਾ ਕਰਕੇ ਦੱਸਿਆ।
ਪਰ ਗੁਰੂ ਪ੍ਰਸੰਨਤਾ ਧਰੇ।
ਦੇਖੋ ਭਾਈ, ਸਿੱਧੀ ਜੀ ਗੱਲ ਤਾਂ ਇਹ, ਜਿਹਦੇ ਉੱਤੇ ਗੁਰੂ ਸਾਹਿਬ ਦੀ ਖੁਸ਼ੀ ਹੋ ਜਾਵੇ।
ਸੁਣ ਕੇ ਜਿਦ ਨਿਸ਼ਚੈ ਸੋ ਕਰੇ।
ਉਹ ਬੰਦਾ ਸੁਣ ਕੇ ਪੱਕਾ ਨਿਸ਼ਚਾ ਕਰ ਲੈਂਦਾ ਆਪਣੇ ਮਨ ਦੇ ਵਿੱਚ।
ਸੁਣੀਏ ਸਭ ਕੇ ਰੂਪ ਬਖਾਨੋ।
ਸੁਣੋ ਭਾਈ, ਮੈਨੂੰ ਮਹਾਰਾਜ ਨੇ ਹੁਕਮ ਕੀਤਾ ਵੀ ਸੰਗਤ ਨੂੰ ਸਾਰਾ ਰੂਪ ਦੱਸੋ ਇਹਨਾਂ ਦਾ, ਇਸ ਕਰਕੇ ਤੁਹਾਨੂੰ ਦੱਸਦਾ।
ਗੁਰ ਕਰਨਾ ਮੈਂ ਜਿਮ ਜਾਨੋ।
ਭਾਈ ਮੈਨੂੰ ਵੀ ਕੋਈ ਸੋਝ ਨਹੀਂ ਸੀ, ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ ਸੋਝੀ ਹੋਈ ਹੈ ਜਿਵੇਂ ਦੱਸਦਾ ਹਾਂ।
ਜਿਸ ਜਾਣੇ ਅਰ ਨਿਰਣੈ ਕਰੇ।
ਉਹ ਜਿਸ ਦੇ ਜਾਣਨੇ ਕਰਕੇ ਸਾਰਾ ਮੈਂ ਨਿਰਣਾ ਤੁਹਾਡੇ ਅੱਗੇ ਕਰਦਾ ਹਾਂ। ਜਿਸ ਜਾਣੋ ਅਰ ਨਿਰਣਾ ਕਰੇ, ਨਿਰਣਾ ਵੀ ਕਰਦੇ ਹਾਂ।
ਜਿਸ ਜਾਣੇ ਅਰ ਨਿਰਣੈ ਕਰੇ, ਜਗ ਸਾਗਰ ਤੇ ਸੋਨਰ ਤਰੇ।
ਜਿਹਨੂੰ ਜਾਣਨ ਕਰਕੇ ਤੇ ਨਿਰਣਾ ਕਰਨੇ ਕਰਕੇ ਸੰਸਾਰ ਸਾਗਰ ਤੋਂ ਬੰਦਾ ਤਰ ਜਾਂਦਾ ਹੈ।
ਰਵਈਆ ਛੰਦ ਬਿਨ ਆਕਾਰ ਬਿਨ ਜਨਮ ਅਨਾਦੇ।
ਹੁਣ ਅਗਿਆਨ ਦੱਸਦੇ ਨੇ ਕੀ ਚੀਜ਼ ਹੈ। ਅਗਿਆਨ ਦਾ ਕੋਈ ਆਕਾਰ ਨਹੀਂ ਹੁੰਦਾ, ਬਿਨਾਂ ਆਕਾਰ ਤੋਂ ਹੈ, ਬਿਨਾਂ ਜਨਮ ਤੋਂ ਹੈ, ਅਨਾਦੀ ਹੈ, ਭਾਵ ਸ਼ੁਰੂ ਤੋਂ ਹੀ ਲੈ ਕੇ ਹੈ। ਇਹ
ਰਹਿ ਇੱਕ ਦੇਸ਼ ਬ੍ਰਹਮ ਕੇ ਮਾਹੇ।
ਉਹ ਇੱਕ ਦੇਸ਼ੀ ਹੈ, ਬ੍ਰਹਮ ਦੇ ਵਿੱਚ ਹੀ ਰਹਿੰਦਾ ਹੈ, ਬ੍ਰਹਮ ਦੇ ਵਿੱਚ ਹੈ ਸਾਰਾ ਕੁਛ ਹੀ ਹੈ। ਨਮੋ ਅੰਧਕਾਰੇ, ਨਮੋ ਤੇਜ ਤੇਜੇ। ਅੰਧਕਾਰ ਵੀ ਉਹਦੇ ਵਿੱਚ ਹੀ ਹੈ, ਫਿਰ ਤੇਜ ਵੀ ਉਹਦੇ ਵਿੱਚ ਹੀ ਹੈ। ਇਸ ਕਰਕੇ ਅਗਿਆਨ ਨੇ ਹੋਰ ਕਿੱਥੋਂ ਆਉਣਾ, ਮਾਇਆ ਨੇ ਹੋਰ ਕਿੱਥੋਂ ਆਉਣਾ, ਇਹ ਸਭ ਬ੍ਰਹਮ ਦੇ ਵਿੱਚੋਂ ਹੀ ਜਨਮ ਲੈ ਲੈਂਦੇ ਨੇ।
ਨਾਮ ਅਗਿਆਨ ਲਈਏ ਖੱਟ ਸੰਗਿਆ।
ਇਸ ਕਰਕੇ ਜਿਹੜਾ ਨਾਮ ਅਗਿਆਨ ਹੈ ਨਾ, ਇਹਦੀਆਂ ਅੱਗੇ 6 ਸੰਗਿਆ ਬਣਦੀਆਂ ਹਨ।
ਇੱਕ ਚੇਤਨ ਵਿਆਪਕ ਵਿੱਚ ਤਾਏ,
ਇੱਕ ਚੇਤਨ ਜਿਹੜਾ ਪਰਮਾਤਮਾ ਹੈ, ਚਾਰ ਪਿਆਸੇ ਵਿਆਪਕ ਹੈ ਉਹਦੇ ਵਿੱਚ।
ਚੇਤਨ ਸੋ ਸੰਬੰਧ ਈਸ਼ਵਰਤਾ,
ਇੱਕ ਚੇਤਨਤਾ ਜਿਹੜੀ ਹੈ ਸੋ ਈਸ਼ਵਰ ਦੇ ਨਾਲ ਜਿਹੜਾ ਸੰਬੰਧ ਹੈ ਜੀਵ ਦਾ।
ਚਤੁਰਥ ਸੰਗਿਆ ਜੀਵ ਜੇ ਆਹੇ,
ਇਹਦੀ ਚੌਥੀ ਸੰਗਿਆ ਬਣਦੀ ਹੈ ਜੀਵ ਚੇਤਨ ਜਿਹੜਾ ਬਣਦਾ, ਤੇ ਇੱਕ ਜਿਹੜਾ ਚੇਤਨ ਵਿਆਪਕ ਹੈ, ਦੂਜਾ ਚੇਤਨ ਤੇ ਤੀਸਰਾ ਜਿਹੜਾ ਹੈਗਾ ਈਸ਼ਵਰ, ਚੌਥਾ ਹੈਗਾ ਇਹਦੇ ਚ ਜੀਵ। ਇਹ ਸਾਰਾ ਅਗਿਆਨਤਾ ਦੇ ਵਿੱਚ ਹੀ ਹੁੰਦਾ,
ਈਸ਼ਵਰ ਜੀਵ ਵਿਭਾਗ ਪੰਚਮੋ।
ਇਸ ਕਰਕੇ ਜਿਹੜਾ ਈਸ਼ਵਰ ਹੈ ਇੱਕ, ਇਹ ਈਸ਼ਵਰ ਤੇ ਜੀਵ ਹੈ, ਇਹ ਪੰਜਵਾਂ ਬਣ ਗਿਆ ਜਾ ਕੇ।
ਚਿਦਾ ਭਾਸ ਖਸ਼ਟਮ ਲਖਵਾਏ,
ਇੱਕ ਹੁੰਦਾ ਚਿਦਾ ਭਾਸ, ਇਹਨੂੰ ਛੇਵਾਂ ਕਹਿੰਦੇ ਹਨ। ਭਾਗ ਅਗਿਆਨਤਾ ਹੈ ਸਾਰੀ,
ਜਿਸ ਅਗਿਆਨ ਵਿਖੇ ਇਹ ਖੱਟ,
ਜਿਸ ਅਗਿਆਨਤਾ ਦੇ ਵਿੱਚ ਇਹ 6 ਚੀਜ਼ਾਂ ਹਨ।
ਸੂਖਮ ਭੂਤ ਪ੍ਰਗਟ ਹੋਏ ਨਾਏ,
ਇਹ ਸੂਖਮ ਤੱਤ ਇਹ ਪ੍ਰਗਟ ਨਹੀਂ ਹੁੰਦੇ, ਸਾਰੇ ਸ਼ਬਦ ਸਪਰਸ਼ ਰਸ ਰੂਪ ਗੰਧ ਦਿਖਦੇ ਨਹੀਂ, ਨਜ਼ਰ ਨਹੀਂ ਆਉਂਦੇ। ਸ਼ਬਦ ਜਿਹੜਾ ਮਾੜੀਆਂ ਗੱਲਾਂ ਬੋਲਣੀਆਂ, ਮਾੜੀਆਂ ਗੱਲਾਂ ਸੁਣਨੀਆਂ, ਸਪਰਸ਼ ਕਰਨਾ ਸਰੀਰਾਂ ਦਾ, ਰਸ ਲੈਣੇ, ਰੂਪ ਦੇਖਣੇ, ਗੰਧ ਜਿਹੜੀ ਖੁਸ਼ਬੂ ਵਿਸ਼ਿਆਂ ਆਦਿਕ ਦੀ ਹੋਰ ਮਾੜੀਆਂ, ਇਹ 5 ਸੂਖਮ ਰੂਪ ਵਿੱਚ ਨੇ, ਇਸ ਕਰਕੇ ਇਹ ਨਜ਼ਰ ਨਹੀਂ ਆਉਂਦੇ ਹਨ।
ਜਿਮ ਪਟ ਬੀਜ ਬਿਖੈ ਜੱਟ ਤੁਕ ਦਲ,
ਹੁਣ ਕਹਿੰਦੇ ਇੱਕ ਤੁਹਾਨੂੰ ਪ੍ਰਮਾਣ ਦਿੰਦੇ ਆ ਜਿਹਦੇ ਨਾਲ ਤੁਸੀਂ ਸਮਝ ਲਓਗੇ। ਜਿਵੇਂ ਬਟ ਬੋਹੜ ਦਾ ਬੀਜ ਹੁੰਦਾ, ਇੱਕ ਬੋਹੜ ਦੇ ਬੀਜ ਵਿੱਚ 6 ਚੀਜ਼ਾਂ ਹੁੰਦੀਆਂ ਨੇ, ਜਿਵੇਂ
ਸ਼ਾਖਾ ਕਾਂਡ ਸਹਿਤ ਫਲ ਆਏ।
ਸੋ ਉਹਦੇ ਵਿੱਚ ਜਿਵੇਂ ਜੜ ਹੁੰਦੀ, ਪਹਿਲਾਂ ਜਦੋਂ ਬੀਜ ਦਿੰਦੇ ਆ ਆਪਾਂ ਜੜ, ਫਿਰ ਉਹਦੇ ਵਿੱਚ ਪੱਤੇ, ਫਿਰ ਉਹਦੇ ਵਿੱਚ ਟਾਹਣੀਆਂ, ਫਲ, ਫੁੱਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚੋਂ ਹੀ ਜਨਮ ਲੈ ਲੈਂਦੀਆਂ ਹਨ।
ਅਭਿਆਗ੍ਰਿਤ ਕਈ ਹੈ,
ਇਸ ਤਰ੍ਹਾਂ ਛਿਲਕੇ ਆਦਿਕ ਤੱਕ 6 ਚੀਜ਼ਾਂ ਬਣ ਗਈਆਂ। ਇਹ ਜਦੋਂ ਇੱਕ ਬੀਜ ਬੀਜਦੇ ਆ, ਉਹ ਹੌਲੀ ਹੌਲੀ ਜੜ ਬਣ ਕੇ, ਅੰਕੁਰ ਬਣ ਕੇ, ਤਣਾ ਬਣ ਕੇ, ਟਾਹਣੀਆਂ ਨਿਕਲ ਕੇ, ਛਿੱਲ ਉੱਤੇ ਆ ਕੇ, ਪੱਤੇ ਲੱਗ ਕੇ, ਉੱਤੇ ਫੁੱਲ ਆ ਕੇ, ਉੱਤੇ ਉਹਦੇ ਫੇਰ ਫਲ ਲੱਗਦਾ। ਇਸ ਤਰ੍ਹਾਂ ਦੀ ਕਿਰਿਆ ਨੂੰ ਕਹਿੰਦੇ ਅਭਿਆਕ੍ਰਿਤ, ਇਹਦਾ ਨਾਮ ਹੈ ਅਭਿਆਕ੍ਰਿਤ ਕਿਰਿਆ ਹੈ।
ਹੁਣ ਅਭਿਆਕਤ ਨਾਮ ਵੀ ਤਾਏ,
ਅਭਿਆਕ੍ਰਿਤ ਵੀ ਕਹਿੰਦੇ ਨੇ ਤੇ ਅਭਿਆਕਤ ਵੀ ਕਹਿੰਦੇ ਨੇ। ਇਹ ਜਪਜੀ ਸਾਹਿਬ ਦੀਆਂ ਜਿਹੜੀਆਂ ਕੈਸਟਾਂ ਆਪਾਂ ਭਰੀਆਂ ਸੀ ਪਹਿਲਾਂ, ਉਹ ਪਹਿਲੀਆਂ 10 ਕੈਸਟਾਂ ਵਿੱਚ ਸਾਰਾ ਹੀ ਗਿਆਨ ਭਰਿਆ ਹੋਇਆ ਹੈ।
ਸਾਮ ਅਵਸਥਾ ਪ੍ਰਥਮ ਇਹੀ ਹੈ,
ਉਹ ਹੁਣ ਕਹਿੰਦੇ ਨੇ ਜਿਹੜੀ ਸਾਮ ਅਵਸਥਾ ਹੈ, ਇਹੀ ਇਸੇ ਨੂੰ ਕਹਿੰਦੇ ਸ਼ਾਮ ਅਵਸਥਾ। ਤੇ ਹੁਣ ਜਿਹੜਾ ਹੈ ਨਾ, ਸਾਰਾ ਕੁਝ ਸਮ ਹੋਣਾ, ਬਰਾਬਰ ਹੋਣਾ, ਇਸੇ ਪ੍ਰਕਾਰ ਵਿਕਾਰ ਜਿਹੜੇ ਨੇ ਉਹਨਾਂ ਵਿੱਚ ਨਾ ਹੋਵੇ, ਉਹਨੂੰ ਸਾਮਿਆ ਅਵਸਥਾ ਕਹਿੰਦੇ। ਇਹ ਅਵਸਥਾ ਜਿਹੜੀ ਹੈ ਨਾ, ਜਿਸ ਵਿੱਚ ਸਤਗੁਣ, ਰਾਜਗੁਣ, ਤਮ ਗੁਣ, ਤਿੰਨੇ ਗੁਣ ਬਰਾਬਰ ਬਰਾਬਰ ਲਈਦੇ ਨੇ, ਭਾਵ ਇੱਕ ਗੁਣਾ ਵੀ ਘੱਟ ਵੱਧ ਨਹੀਂ ਕਰ ਸਕਦੇ। ਜਿਵੇਂ ਆਪਾਂ ਸਾਰੇ ਬਰਾਬਰ ਬਰਾਬਰ ਲੈਣੇ ਨੇ, ਚਾਹੇ ਉਹ 50-50 % ਕਰਕੇ ਤਿੰਨੇ ਲੈ ਲਓ, ਚਾਹੇ 33-33 ਕਰਕੇ 99 ਫਿਰ ਉਹਨਾਂ ਦੇ ਅੱਗੇ ਹਿੱਸੇ ਕਰ ਲਓ, ਇਸੇ ਪ੍ਰਕਾਰ ਸਾਰੇ 3 ਬਰਾਬਰ ਬਰਾਬਰ ਹਨ। ਜਿੱਥੇ
ਵੇਦਨ ਆਦਿ ਸੰਤ ਸਭ ਪ੍ਰਾਹੇ,
ਸਾਰਿਆਂ ਵੇਦਾਂ ਵਿੱਚ ਸੰਤ ਮਹਾਤਮਾ ਸਾਰੇ ਇਹੀ ਕਹਿੰਦੇ ਨੇ।
ਤ੍ਰਿਗੁਣਾਤਮਕ ਸਾਮੇ ਅਵਸਥਾ,
ਹੁਣ ਜਿਹੜੀ ਨਾ ਤ੍ਰਿਗੁਣਾਤਮਕ ਜਿਹੜੀ ਸਾਮੇ ਅਵਸਥਾ, ਤ੍ਰੈ ਗੁਣਾਂ ਦੇ ਸਰੂਪ ਵਾਲੀ ਹੈ, ਇਹ ਹੁਣ ਮਾਇਆ ਤੁਰੀ ਹੈ ਇੱਥੋਂ। ਕਿਉਂਕਿ ਜਿਹੜੇ ਜਿਹੜੇ ਪ੍ਰਸ਼ਨ ਕੀਤੇ ਨੇ, ਪਹਿਲਾਂ ਤਾਂ ਅਗਿਆਨ ਦਾ ਰੂਪ ਦੱਸਿਆ ਆਪਾਂ ਨੂੰ ਕਿ 6 ਚੀਜ਼ਾਂ ਨੇ ਅਗਿਆਨ ਵਿੱਚ ਛੁਪੀਆਂ ਹੋਈਆਂ। ਅਗਿਆਨਤਾ ਕਰਕੇ ਇੱਕ ਬ੍ਰਹਮ ਤੋਂ, ਬ੍ਰਹਮ ਪਰਮੇਸ਼ਰ ਜਦੋਂ ਸ੍ਰਿਸ਼ਟੀ ਨੂੰ ਬਣਾਉਂਦਾ, ਉਦੋਂ ਅਗਿਆਨਤਾ ਨਾਲ ਹੀ ਬਣਾਉਂਦਾ ਇਹਨੂੰ। ਦੇਖੋ ਅਗਿਆਨਤਾ ਵਿੱਚ ਚਲਿਆ ਜਾਂਦਾ। ਜਿਵੇਂ ਕਿਸੇ ਬ੍ਰਹਮ ਗਿਆਨੀ ਮਹਾਂਪੁਰਸ਼ ਨੂੰ ਦੂਸਰੇ ਬ੍ਰਹਮ ਗਿਆਨੀ ਨੇ ਪੁੱਛਿਆ, ਇਹ ਤੁਸੀਂ ਵਿਦਿਆਰਥੀਆਂ ਨੂੰ ਕਿਵੇਂ ਪੜ੍ਹਾ ਲੈਂਦੇ ਹੋ, ਇਹ ਕਥਾ ਕਿਵੇਂ ਸੁਣਾ ਲੈਂਦੇ ਹੋ ਸੰਗਤ ਨੂੰ, ਕਿਉਂਕਿ ਸਾਰਿਆਂ 'ਚ ਹੀ ਬ੍ਰਹਮ ਹੈ, ਤੇ ਤੁਸੀਂ ਇਹਨਾਂ ਵਿਦਿਆਰਥੀਆਂ ਨੂੰ ਕਥਾ ਕਿਵੇਂ ਸਿਖਾ ਲੈਂਦੇ ਹੋ, ਕਿਉਂਕਿ ਇਹਨਾਂ 'ਚ ਵੀ ਬ੍ਰਹਮ ਹੈ, ਤੁਸੀਂ ਹੈ ਬ੍ਰਹਮ ਗਿਆਨੀ। ਉਹ ਕਹਿੰਦੇ ਅਗਿਆਨਤਾ ਦੀ ਅੰਸ਼ ਨੂੰ ਗ੍ਰਹਿਣ ਕਰਕੇ ਮੈਂ ਇਹਨਾਂ ਨੂੰ ਕਥਾ ਸੁਣਾਉਣਾ, ਅਗਿਆਨੀ ਬਣ ਜਾਂਦਾ ਆਪ। ਜਿਵੇਂ ਭਾਵੇਂ ਬੰਦੇ ਨੇ MA PhD ਕਿੰਨੀਆਂ ਪੜ੍ਹਾਈਆਂ ਕੀਤੀਆਂ ਹੋਣ, ਜੇ ਉਹਨੂੰ ਆਪਾਂ ਕਲਾਸ ਦੇ ਦਈਏ ਪਹਿਲੀ, ਜੇ ਪਹਿਲੀ ਕਲਾਸ ਨੂੰ ABC ਸਿਖਾਉਣੀ ਆ, ਉਹਨਾਂ ਦਾ ਪੈਸੇ ਲੈਣੇ ਆ, ਉਹਨਾਂ ਸਿਖਾ ਦਿੰਦੇ। ਉਹ ਜਦ ਬਲੈਕ ਬੋਰਡ ਤੇ ਲਿਖਦਾ ABCD ਊੜਾ ਐਡਾ ਈੜੀ ਸੱਸਾ, ਕੋਈ ਉਹਦਾ ਮਿੱਤਰ ਦੋਸਤ ਮਿਲਣ ਆ ਗਿਆ, ਕਹਿੰਦਾ ਨਿਆਣਾ ਆਹ ਵੀ ਕਰੀ ਜਾਂਦਾ, ਇੰਨੀ ਪੜ੍ਹਾਈ ਕੀਤੀ ਹੈ ਤੂੰ, ਪੰਜਾਬੀ ਦੀ MA ਕੀਤੀ ਹੈ ਤੂੰ, ਗਿਆਨੀ ਕੀਤੀ ਹੈ ਤੂੰ, ਇੰਨਾ ਗਿਆਨਵਾਨ ਹੋ ਕੇ ਆ ਕਰਕੇ ਹੁਣ ਊੜਾ ਆੜਾ ਬਲੈਕ ਬੋਰਡ ਤੇ ਲਿਖੀ ਜਾਂਦਾ। ਉਹ ਕਹਿੰਦਾ ਮੈਂ ਹੁਣ ਇਹ ਜਿਹੜੇ ਸਾਹਮਣੇ ਬੈਠੇ ਅਗਿਆਨੀ ਜੋ ਬੈਠੇ ਆ, ਇਹਨਾਂ ਨੂੰ ਤਾਂ ਊੜੇ ਵਾਲੇ ਦਾ ਵੀ ਨਹੀਂ ਪਤਾ, ਮੈਨੂੰ ਖੁਦ ਨੂੰ ਅਗਿਆਨੀ ਬਣਨਾ ਪੈ ਗਿਆ ਇਹਨਾਂ ਕਰਕੇ। ਇਸ ਕਰਕੇ ਬ੍ਰਹਮ ਗਿਆਨੀ ਕਹਿੰਦੇ ਮੈਂ ਅਗਿਆਨ ਵਿੱਚ ਆ ਕੇ ਸਿਖਾਉਣਾ ਸਾਰਾ ਕੁਛ। ਪਰਮੇਸ਼ਰ ਵੀ ਜਦੋਂ ਸ੍ਰਿਸ਼ਟੀ ਰਚਦੇ ਨੇ ਉਦੋਂ ਅਗਿਆਨ ਦੀ ਅੰਸ਼ ਨੂੰ ਗ੍ਰਹਿਣ ਕਰ ਲੈਂਦੇ ਨੇ, ਉਦੋਂ ਅਗਿਆਨ ਦੀ ਅੰਸ਼ ਨੂੰ ਗ੍ਰਹਿਣ ਕਰਕੇ ਮਾਇਆ ਨੂੰ ਬਣਾ ਦਿੰਦੇ ਨੇ। ਤੇ ਮਾਇਆ ਦੇ ਵਿੱਚ ਤਿੰਨ ਗੁਣ ਨੇ, ਇਸ ਕਰਕੇ ਚੇਤਨ ਭਾਸ਼ ਜਦੋਂ ਪੈਂਦਾ, ਚੇਤਨ ਦਾ ਪ੍ਰਕਾਸ਼ ਜਦੋਂ ਮਾਇਆ ਦੇ ਵਿੱਚ ਪੈਂਦਾ, ਉਦੋਂ ਤ੍ਰਿਗੁਣ ਆਤਮਕ ਜਿਹੜੀ ਅਵਸਥਾ ਹੈ ਜਨਮ ਲੈਂਦੀ, ਸਾਮਿਆ ਅਵਸਥਾ ਜਿਹਨੂੰ ਕਿਹਾ ਹੈ।
ਚੇਤਨ ਭਾਸ਼ ਸਹਿਤ ਪਹਿਚਾਨ,
ਚੇਤਨ ਦੇ ਭਾਸ਼ ਦੇ ਸਹਿਤ ਮਾਇਆ ਨੂੰ ਪਹਿਚਾਣੋ, ਨਹੀਂ ਤਾਂ ਮਾਇਆ ਕੋਈ ਕਿਰਿਆ ਨਹੀਂ ਕਰ ਸਕਦੀ ਹੈ।
ਵਿਕਾਰ ਅਵਸਥਾ ਤਿਸਕੇ,
ਉਹਦੀ ਵਿਕਾਰ ਅਵਸਥਾ ਬਣ ਜਾਂਦੀ ਹੈ।
ਪ੍ਰਿਥਕ ਪ੍ਰਿਥਕ ਬਨ ਤ੍ਰੈ ਗੁਣਵਾਨ,
ਉਹ ਕੱਲਾ ਕੱਲਾ ਕਰਕੇ ਤਿੰਨ ਗੁਣ ਆਉਂਦੇ ਨੇ, ਸਤੋ ਗੁਣ, ਰਜੋ ਗੁਣ, ਤਮੋ ਗੁਣ, ਤਿੰਨ ਗੁਣ ਆਉਂਦੇ ਨੇ।
ਸਤ ਰਜ ਤਮ ਗੁਣ ਸ਼ੁੱਧ ਅਸ਼ੁੱਧ ਇਹ
ਜਿਹੜਾ ਹੈ ਨਾ, ਸੱਤ ਗੁਣ, ਰਾਜ ਗੁਣ, ਤਮ ਗੁਣ ਤੇ ਸ਼ੁੱਧ ਤੇ ਅਸ਼ੁੱਧ ਇਹ ਜਿਹੜੇ ਹਨ,
ਕਿਹਦਾ ਭਾਸ਼ ਜੁਤ ਲੀਏ ਪ੍ਰਧਾਨ,
ਇਹ ਕਿਹਦਾ ਭਾਸ਼ ਦੇ ਸਹਿਤ ਹੋ ਕੇ ਮਾਇਆ ਆਪਣੇ ਆਪ ਨੂੰ ਪ੍ਰਧਾਨ ਕਹਿਲਾਉਂਦੀ ਹੈ, ਸ੍ਰਿਸ਼ਟੀ ਦੀ ਪ੍ਰਧਾਨ। ਰਾਸ਼ਟਰਪਤੀ ਤਾਂ ਪਰਮਾਤਮਾ ਜਾਣ ਲਓ, ਇੱਥੇ ਉਹ ਪ੍ਰਮਾਣ ਥੋੜਾ ਜਿਹਾ ਬਣ ਜਾਂਦਾ ਤੇ ਪ੍ਰਧਾਨ ਜਿਹੜੀ ਆ ਉਹ ਸਾਰੀ ਦੁਨੀਆਂ ਨੂੰ ਚਲਾਉਣ ਵਾਲੀ ਜਿਹੜੀ ਆ, ਜਿਹਨੂੰ ਆਪਾਂ ਚੰਡੀ ਕਹਿ ਦਿੰਦੇ ਹਾਂ, ਜਿਹਨੂੰ ਆਪਾਂ ਕੁਦਰਤ ਕਹਿ ਦਿੰਦੇ ਹਾਂ, ਸ੍ਰਿਸ਼ਟੀ ਦੀ ਕੁੱਲ ਮਾਲਕ ਜਿਹੜੀ ਹੈ, ਜਿਹੜੀ ਅਕਾਲ ਪੁਰਖ ਦੀ ਪਤਨੀ ਹੈ, ਉਹ ਹੈ ਮਾਇਆ ਜਿਹੜੀ ਸਾਰੀਆਂ ਸ਼ਕਤੀਆਂ ਦੇ ਸੰਯੁਕਤ ਹੋ ਕੇ ਸ੍ਰਿਸ਼ਟੀ ਨੂੰ ਬਣਾਉਂਦੀ ਹੈ।
ਸੁਣੋ ਸਿੱਖ ਸੋ ਮਾਇਆ ਲਖੀ ਹੈ,
ਸਿੱਖ ਭਾਈ ਸਾਰੇ ਸੁਣੋ, ਇਹਨੂੰ ਮਾਇਆ ਕਿਹਾ ਜਾਂਦਾ।
ਸਮਝਿਰ ਦੇ ਸਭ ਕਰੇ ਬਖਾਨ,
ਉਹ ਸਾਰਿਆਂ ਦੇ ਹਿਰਦੇ ਵਿੱਚ ਸਮਝ ਲਓ ਭਾਈ, ਇਹ ਦੱਸਦੇ ਹੈ ਇਹ ਗੱਲ,
ਸਾਮੇ ਅਵਸਥਾ ਚਿਹਦਾ ਪਾਸ ਲੇ,
ਉਹ ਜਿਵੇਂ ਸਾਮਿਆ ਅਵਸਥਾ ਜਿਹੜੀ ਕਹੀ ਸੀ, ਰਾਜਗੁਣ, ਤਮ ਗੁਣ, ਸਤ ਗੁਣ, ਤਿੰਨ ਇੱਕ ਬਰਾਬਰ, ਇਹਨੂੰ ਸਾਮਿਆ ਅਵਸਥਾ ਕਹਿੰਦੇ ਨੇ, ਕਿਹਦਾ ਭਾਸ਼ ਨੂੰ ਲੈ ਕੇ
ਸਹੀ ਬੇਕਾਰ ਅਵਸਥਾ ਸੋਏ,
ਬੇਕਾਰ ਅਵਸਥਾ ਚ ਚਲੀ ਗਈ ਮਾਇਆ। ਇਹ ਚਿਦਾਕਾਸ਼ ਦਾ ਮਤਲਬ, ਚਿਦਾਕਾਸ਼ ਜਿਹੜਾ ਉੱਪਰਲਾ ਹੈ ਨਾ, ਚਿਦਾਕਾਸ਼ ਦਾ ਅਭਾਸ਼ ਪੈਂਦਾ, ਭਾਵ ਪਰਮੇਸ਼ਰ ਦਾ ਪ੍ਰਕਾਸ਼ ਜਦੋਂ ਮਾਇਆ ਦੇ ਵਿੱਚ ਪੈਂਦਾ, ਇਹ ਬਣ ਜਾਂਦੀ ਪ੍ਰਧਾਨ ਆਪਣੇ ਆਪ ਚ, ਤੇ ਪ੍ਰਧਾਨ ਬਣ ਕੇ ਪੈਦਾ ਕਰਨ ਦੀ ਬੇਕਾਰ ਅਵਸਥਾ, ਵਿਸ਼ੇ ਵਿਕਾਰ ਵੀ ਪੈਦਾ ਕਰਦੀ, ਤਰ੍ਹਾਂ ਤਰ੍ਹਾਂ ਦੀਆਂ ਤਬਦੀਲੀਆਂ ਪੈਦਾ ਕਰ ਦਿੰਦੀ ਹੈ, ਇਹੀ ਤਾਂ ਮਾਇਆ ਹੈ ਪਰਮੇਸ਼ਰ ਦੀ।
ਸ਼ੁੱਧ ਸਤਰਲੇ ਮਾਇਆ ਜਿਮ ਭੇ,
ਉਹ ਜਿਵੇਂ ਜਿਹੜੀ ਮਾਇਆ ਹੈ ਸ਼ੁੱਧ ਸੱਤੋ ਗੁਣ ਨੂੰ ਲੈ ਕੇ ਮਾਇਆ ਆਉਂਦੀ ਹੈ।
ਮਲਨ ਸਤੋ ਮੁਖ ਤ੍ਰੈ ਗੁਣ ਜੋਏ,
ਇਹ ਜਿਹੜੇ ਤਿੰਨ ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਮਲੀਨ ਹਨ, ਇਹਨਾਂ ਕਰਕੇ ਮਲੀਨ ਹੋ ਜਾਂਦੀ ਪਹਿਲਾਂ ਮਾਇਆ, ਤੇ ਜਮਾਂ ਸ਼ੁੱਧ ਸਤੋ ਗੁਣ, ਤੇ ਜਮਾਂ ਪਰਮੇਸ਼ਰ ਦੀ ਜੋਤ। ਇਹਨੂੰ ਆਪਾਂ ਕਹਿੰਦੇ ਈਸ਼ਵਰ ਕੌਣ ਹੈ ਬਈ, ਜੇ ਕੋਈ ਪੁੱਛੇ ਈਸ਼ਵਰ ਕਿਹਨੂੰ ਕਹਿੰਦੇ ਨੇ, ਇਸੇ ਨੂੰ ਈਸ਼ਵਰ ਕਹਿੰਦੇ ਨੇ। ਪਰਮਾਤਮਾ ਦੇ ਕਈ ਰੂਪ ਨੇ, ਨਿਰਗੁਣ ਹੈ, ਨਿਰਗੁਣ ਤੋਂ ਸਰਗੁਣ ਹੈ, ਸਰਗੁਣ ਨੇ ਅੱਗੇ ਇਹ ਮਾਇਆ ਬਣਾਤੀ, ਜਦੋਂ ਮਾਇਆ ਬਣਾਤੀ, ਜਦ ਇੱਕ ਨੇ ਕਿਹਾ ਓਅੰਕਾਰ ਤਾਂ ਸਾਰੀ ਸ੍ਰਿਸ਼ਟੀ ਬਣ ਗਈ। ਇਸ ਕਰਕੇ ਇਹੀ ਮਾਇਆ ਹੈ, ਮਾਇਆ ਸ਼ੁੱਧ ਸਤੋ ਗੁਣ ਸੰਯੁਕਤ ਹੋ ਕੇ ਉਹਦੇ ਵਿੱਚ ਜਦੋਂ ਪੈਂਦਾ, ਪਰਮੇਸ਼ਰ ਦੀ ਅਕਸ਼ ਪੈਂਦਾ, ਜੋਤ ਪੈਂਦੀ ਆ, ਉਹਨੂੰ ਕਹਿੰਦੇ ਈਸ਼ਵਰ ਬਣ ਗਿਆ ਇਹ।
ਤਿਸਕੋ ਲੈ ਅਵਿਦਿਆ ਜਾਨੋ, ਗੁਰੂ ਉਪਦੇਸ਼ ਬਿਨਾਸ਼ੀ ਹੋਏ।
ਜਦੋਂ ਸ਼ੁੱਧ ਸਤੋ ਗੁਣ ਦੇ ਵਿੱਚ ਇਹ ਆਉਂਦੇ ਨਾ, ਤਿੰਨੇ ਜਿਹੜੇ ਗੁਣ ਨੇ, ਸਤੋ ਗੁਣ ਹੈ, ਰਜੋ ਗੁਣ ਹੈ, ਤਮੋ ਗੁਣ ਹੈ। ਤਮੋ ਗੁਣ ਕਰਕੇ ਬੰਦਾ ਬਹੁਤਾ ਖਾਣਾ ਪੀਣਾ, ਲੜਾਈ ਝਗੜੇ ਕਰਨੇ, ਐਵੇਂ ਚਟਕੀਲੇ ਭਟਕੀਲੇ ਕੱਪੜੇ ਪਾਉਣੇ, ਇਹ ਤਮੋ ਗੁਣੀ ਬੰਦੇ। ਰਜੋ ਗੁਣੀ ਉਹ ਰਾਜਸੀ ਠਾਠ ਬਾਠ ਵਾਲੇ। ਸਤੋ ਗੁਣੀ ਉਹ ਬੰਦੇ ਜਿਹੜੇ ਹਮੇਸ਼ਾ ਮਿੱਠਾ ਬੋਲਣਾ, ਚਿੱਟੇ ਜੇ ਕੱਪੜੇ ਪਾਉਣੇ, ਸਾਫ਼ ਸੁਥਰੇ ਰਹਿਣਾ, ਪਰ ਉਨੀ ਹੈ ਨੀ, ਹਲੇ ਮਲੀਨਤਾ ਹੀ ਆ। ਇਹਨਾਂ ਤਿੰਨਾਂ ਦੇ ਸੰਯੁਕਤ ਜਦੋਂ ਮਾਇਆ ਬਣਦੀ ਆ ਨਾ, ਉਦੋਂ ਅਵਿਦਿਆ ਜਨਮ ਲੈਂਦੀ ਆ। ਅਵਿਦਿਆ ਜਿਹੜੀ ਜੀਵ ਦੇ ਅੱਖਾਂ ਦੇ ਉੱਤੇ ਅਵਿਦਿਆ ਦੀ ਐਨਕਾਂ ਚੜ ਜਾਣ, ਜਿਵੇਂ ਬਲਾਇੰਡ ਐਨਕਾਂ ਹੁੰਦੀਆਂ ਨੇ, ਉਹ ਸ਼ੀਸ਼ੇ ਬਲਾਇੰਡ ਹੁੰਦੇ ਨੇ ਕਈ ਅੱਖਾਂ ਨੂੰ ਸਿੱਧੀਆਂ ਕਰਨ ਵਾਸਤੇ, ਜੇ ਦੋਨੇ ਸ਼ੀਸ਼ੇ ਬਲਾਇੰਡ ਪਾ ਦਈਏ ਕੀ ਦਿਖਣਾ ਸਾਹਮਣੇ, ਇਹਨੂੰ ਅਵਿਦਿਆ ਕਹਿੰਦੇ ਹਨ।
ਅੰਤਸ਼ਕਰਨ ਬਿਰਤ ਜਬ ਉਪਜੇ,
ਜਦੋਂ ਅੰਤਸ਼ਕਰਨ ਵਾਲੀ ਬਿਰਤੀ ਅੰਦਰ ਪੈਦਾ ਹੋਈ ਨਾ, ਗੁਰਾਂ ਦੇ ਉਪਦੇਸ਼ ਨਾਲ ਇਹ ਅਵਿਦਿਆ ਨਾਸ ਹੁੰਦੀ। ਕਥਾ ਸੁਣਦਿਆਂ ਸੁਣ ਹਰ ਕਥਾ ਉਤਾਰੀ ਮੈਲ, ਗੁਰੂ ਗ੍ਰੰਥ ਸਾਹਿਬ ਦੀ ਕਥਾ ਜਦੋਂ ਸੁਣਦੇ ਆ ਨਾ, ਸ਼ਬਦ ਦੀ ਵਿਆਖਿਆ ਤੇ ਇਤਿਹਾਸ, ਤੋਂ ਹੁਣ ਵਿਦਿਆ ਦਾ ਸਰੂਪ ਕਹਿੰਦੇ ਇਹ। ਪਹਿਲਾਂ ਤਾਂ ਅਸੀਂ ਅਵਿਦਿਆ, ਤਿੰਨਾਂ ਗੁਣਾਂ ਕਰਕੇ ਮਾਇਆ ਅਵਿਦਿਆ ਰੂਪ ਸੀ, ਹੁਣ ਵਿਦਿਆ ਦਾ ਸਰੂਪ ਕਹਿੰਦੇ ਨੇ, ਜੋ ਵਿਦਿਆ ਨਾਸ਼ਕ ਹੈ। ਅੰਤਸਕਰਨ ਵਿੱਚ ਜਦੋਂ ਅਹੰ ਬ੍ਰਹਮ ਅਸਮੀ ਦੀ ਬਿਰਤੀ ਪੈਦਾ ਹੁੰਦੀ ਹੈ, ਜਦੋਂ ਬੰਦੇ ਨੂੰ ਇਹ ਕਿਹਾ ਜਾਂਦਾ ਉਹ ਤੂੰ ਆਤਮਾ ਹੈ, ਉਹ ਤੂੰ ਪਰਮਾਤਮਾ ਹੈ, ਉਹ ਤੂੰ ਬੰਦਿਆ ਬ੍ਰਹਮ ਰੂਪ ਹੈ, ਭਾਈ ਤੂੰ ਕਿਉਂ ਐਸੇ ਕਰਮ ਕਰਦਾ, ਜਦੋਂ ਬੰਦਾ ਆਪਣੇ ਸਾਰੀਆਂ ਇੰਦਰੀਆਂ ਚ ਨਿਕਲ ਜਾਂਦਾ, ਦਸੋ ਇੰਦਰੀਆਂ ਨੂੰ ਜਿੱਤ ਲੈਂਦਾ, ਮਨ ਨੂੰ ਜਿੱਤ ਲੈਂਦਾ, ਬੁੱਧੀ ਨੂੰ ਜਿੱਤ ਲੈਂਦਾ, ਜਦੋਂ ਸਿਰਫ ਆਪਣੇ ਆਪ ਨੂੰ ਇਹ ਸਮਝਦਾ ਕਿ ਮੈਂ ਆਤਮਾ ਹਾਂ, ਜਦੋਂ ਕਹਿੰਦਾ ਮੈਂ ਆਤਮਾ ਹਾਂ, ਉਦੋਂ ਉਹ ਰੂਪ ਬਣ ਗਿਆ ਅਹੰ ਬ੍ਰਹਮ ਅਸਮੀ, ਉਦੋਂ ਅਹੰ ਬ੍ਰਹਮ ਅਸਮੀ ਰੂਪ ਹੋ ਕੇ ਇਹਦੇ ਅੰਦਰ ਗਿਆਨ ਪੈਦਾ ਹੋ ਜਾਂਦਾ, ਤੇ ਗਿਆਨ ਪੈਦਾ ਹੋਣ ਦੇ ਨਾਲ ਹੀ ਅਗਿਆਨਤਾ ਸਾਰੀ ਨਾਸ਼ ਹੋ ਜਾਂਦੀ, ਅਵਿਦਿਆ ਸਾਰੀ ਨਾਸ਼ ਹੋ ਜਾਂਦੀ ਹੈ, ਜਿਹਦੇ ਕਰਕੇ ਇਹਦੇ ਅੰਦਰ ਹਮੇਸ਼ਾ ਲਈ ਪ੍ਰਕਾਸ਼ ਹੋ ਜਾਂਦਾ ਹੈ।
ਅਹੰ ਬ੍ਰਹਮ ਅਸਮੀ ਦ੍ਵੈਤ ਨ ਕੋਈ।
ਜਦੋਂ ਅਹੰ ਬ੍ਰਹਮ ਅਸਮੀ ਵਾਲੀ ਵਿਅਕਤੀ ਪੈਦਾ ਹੋ ਗਈ ਅੰਦਰ ਕੇ ਮੈਂ ਆਤਮਾ ਹਾਂ, ਜਿਹੜੀ ਆਤਮਾ ਮੇਰੇ ਚ ਹੈ, ਨਾਮਦੇਵ ਜੀ ਕਹਿੰਦੇ ਉਹ ਮਹਾਰਾਜ ਜੀ ਸੁੱਕੀ ਰੋਟੀ ਨਾ ਖਾਇਓ, ਕੁੱਤੇ ਦੇ ਮਗਰ ਦੌੜ ਲੈ। ਉਹ ਪਰਮੇਸ਼ਰ ਕਹਿੰਦੇ ਬਾਬਾ ਮੈਨੂੰ ਤੰਗ ਕਰ ਮਾਰਿਆ, ਤੂੰ ਕੁੱਤੇ ਵਿੱਚ ਪ੍ਰਗਟ ਹੋਣਾ ਪੈ ਗਿਆ, ਕਹਿੰਦੇ ਕਿਤੇ ਤਾਂ ਛੱਡ ਦਿਆ ਕਰ ਮੈਨੂੰ, ਕੁੱਤੇ ਵਿੱਚ ਵੀ ਦੇਖਦਾ। ਨਾਮਦੇਵ ਜੀ ਕਹਿੰਦੇ ਜੇ ਤੁਸੀਂ ਕੁੱਤੇ ਵਿੱਚ ਨਹੀਂ ਤਾਂ ਮੈਨੂੰ ਕਹੋ ਵੀ ਮੈਂ ਇਹਦੇ ਵਿੱਚ ਹੈ ਨੀ, ਮੈਂ ਮੰਨੋ ਹਟ ਜਾਂਦਾ। ਕਹਿੰਦੇ ਹੈ ਤਾਂ ਮੈਂ ਇਹਦੇ ਵਿੱਚ ਵੀ। ਕਹਿੰਦੇ ਫਿਰ ਕਿਉਂ ਮੁੱਕਰਦੇ ਹੋ, ਆਹ ਫੜੋ ਘਿਓ ਲਾ ਕੇ ਤਾਂ ਰੋਟੀ ਖਾ ਲਓ। ਘਿਓ ਲਾ ਕੇ ਰੋਟੀ ਖਵਾਤੀ, ਦੇਖਿਆ ਸਾਰਿਆਂ ਚ ਆਤਮਾ, ਇਸੇ ਪ੍ਰਕਾਰ ਸਾਰਿਆਂ ਬੰਦਿਆਂ ਚ ਕੀੜੀ ਤੋਂ ਲੈ ਕੇ ਹਾਥੀ ਤੱਕ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਉਹੀ ਬਣ ਗਈ। ਚੀਟੀ ਤੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਦਰਸ਼ਕਰ ਫੂਲਾ, ਬ੍ਰਹਮ ਗਿਆਨੀ ਬ੍ਰਹਮ ਰੂਪ ਹੋ ਗਿਆ, ਜਿਉਂਦਾ ਜਾਗਦਾ ਸਰੀਰ ਵਾਲਾ ਬ੍ਰਹਮ ਹੈ ਉਹ।
ਦੋਹੇਰਾ ਬਿਰਤੀ ਖੰਡਾ ਕਾਰ ਵਿਦਿਆ ਨਾਮ ਸੁਜਾਨ,
ਜਦੋਂ
ਕਾਰਜ ਭੇਦ ਸੀ ਸੁਬਦਾਨ ਅਗਿਆਨ।
ਕਹਿੰਦੇ ਜਦੋਂ ਖੰਡਾਕਾਰ ਬਿਰਤੀ ਬਣ ਗਈ ਨਾ, ਅੰਦਰ ਟਕਾ ਬਣ ਗਿਆ, ਉਦੋਂ ਕਾਰਨ ਅਤੇ ਕਾਰਜ ਦਾ ਭੇਦ ਸੀ ਜਿਹੜਾ, ਇਹ ਦੁਬਧਾ ਅਤੇ ਅਗਿਆਨ ਇਹ ਸਾਰੇ ਨਾਸ਼ ਹੋ ਗਏ, ਕਿਉਂਕਿ ਅਖੰਡ ਕਾਰ ਬਿਰਤੀ ਬਣ ਗਈ। ਜਿੱਥੇ ਅਖੰਡ ਬਿਰਤੀ ਬਣ ਜੇ ਅੰਗ ਬ੍ਰਹਮ ਅਸਮੀ, ਜਦੋਂ ਮੈਂ ਬ੍ਰਹਮੀ ਬਣ ਗਿਆ, ਨਾ ਮੇਰੇ ਵਿੱਚ ਕਾਰਨ ਅਤੇ ਨਾ ਕਾਰਜ, ਨਾ ਅਵਿਦਿਆ, ਨਾ ਮਾਇਆ, ਨਾ ਵਿਕਾਰ, ਮੈਂ ਕਿਹਾ ਹਾਂ, ਕਹਿੰਦੇ ਮੈਂ ਬ੍ਰਹਮ ਹਾਂ। ਸੋ ਹੰਗ ਦਾ ਜਾਪ ਇੱਥੇ ਜਾ ਕੇ ਹੁੰਦਾ, ਉਹ ਪਹਿਲਾਂ ਹੀ ਕਈ ਸ਼ੁਰੂ ਕਰ ਲੈਂਦੇ ਨੇ, ਇਹ ਨਹੀਂ ਕਿਸੇ ਦੇ ਮਗਰ ਲੱਗਣਾ। ਜੇ ਕੋਈ ਸੋਹੰਗ ਮਹਾਰਾਜ ਗੁਰੂ ਗ੍ਰੰਥ ਸਾਹਿਬ ਵਚਨ ਕਰਦੇ ਨੇ, ਜਾ ਕਹੋ, ਕਹਿੰਦੇ ਸੋਈ ਫਿਰ ਕਹਿ ਤੂੰ ਭਇਆ, ਜਾ ਕਹੋ ਕਹਿਤਾ ਔਰ, ਜਿਹਨੂੰ ਕਹਿੰਦਾ ਸੀ ਉਹ ਰੱਬ ਹੋਰ ਹੈ, ਉਹ ਤਾਂ ਤੂੰ ਹੀ ਬਣ ਗਿਆ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਉਹ ਹੁਣ ਤਾਂ ਤੁਸੀਂ ਹੀ ਤੁਸੀਂ ਹੋ, ਮੈਂ ਤਾਂ ਇੱਥੋਂ ਮੁੱਕ ਹੀ ਚੁੱਕਿਆ ਹਾਂ, ਖਤਮ ਹੋ ਚੁੱਕਿਆ ਹਾਂ। ਤਾਂਹੀਓ ਦਸਵੇਂ ਪਾਤਸ਼ਾਹ ਨੇ ਕਿਹਾ ਜਲੇ ਹਰੀ ਥਲੇ ਹਰੀ ਉਬੇ ਹਰੀ ਨਭੇ ਹਰੀ, ਜਲਸ ਤੂੰ ਨਦਸ ਤੂੰ ਨਦਸ ਤੂੰ ਕਰਕੇ ਸਾਰਾ ਤੂੰ ਹੀ 16,000 ਵਾਰੀ ਕਹਿਤਾ। ਕਿੰਨੀ ਵਾਰੀ ਹੋ ਗਿਆ ਭਾਈ ਮਨੀ ਸਿੰਘ ਜੀ? ਹਾਂ ਤੂੰ ਹੀ ਮਹਾਰਾਜ ਜੀ 16,000 ਵਾਰ। ਕਹਿੰਦੇ ਇਹ ਤਾਂ ਦਸਮ ਗ੍ਰੰਥ ਦੀ ਤੇ ਫਿਰ ਪੋਥੀ ਬਹੁਤ ਵੱਡੀ ਹੋ ਜਾਣੀ ਭਾਈ, ਇਸ ਕਰਕੇ ਤੂੰ ਸਾਰਾ ਕੱਟ ਕੇ 16 ਵਾਰੀ ਰੱਖ ਲੈ। ਜਿਹੜਾ ਸਿੱਖ 16 ਵਾਰੀ ਤੂੰ ਹੀ ਕਹੂਗਾ, ਉਹਨੂੰ 16,000 ਵਾਰੀ ਦਾ ਫਲ ਮਿਲ ਜਾ ਕਰੂਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਗਿਆਨ ਦੀ ਦਾਤ ਬਖਸ਼ੀ ਹੈ। ਕਈਆਂ ਨੂੰ ਸਮਝ ਵੀ ਨਹੀਂ ਲੱਗਣਾ, ਕਈ ਸਾਖੀਆਂ ਵੀ ਗਿੱਝੇ ਹੋਏ ਨੇ, ਸਾਖੀ ਸੁਣੀ ਆਪਣੇ ਘਰ ਨੂੰ ਚਲੇ ਗਏ। ਕਿਆ ਤੁਸੀਂ ਸਾਰੀ ਜ਼ਿੰਦਗੀ ਸਾਖੀਆਂ ਸੁਣਦੇ ਰਹੋਗੇ? ਸਾਨੂੰ ਨਹੀਂ ਪਤਾ ਸਿੱਖ ਕੌਮ ਦੇ ਵਿੱਚ ਕਿੰਨਾ ਗਿਆਨ ਹੈ। ਇਸ ਕਰਕੇ ਇਹ ਗਿਆਨ ਵੀ ਗ੍ਰਹਿਣ ਕਰੋ ਜਿਹੜਾ ਗੁਰੂ ਸਾਹਿਬ ਆਪਾਂ ਨੂੰ ਬਖਸ਼ਿਸ਼ ਕਰਦੇ ਨੇ, ਨਾਲ ਗੁਰਬਾਣੀ ਦੇ ਪ੍ਰਮਾਣ ਵੀ ਚੱਲਦੇ ਨੇ ਕਿ ਹਾਂ ਇੱਥੇ